ओंकार सतनाम करतार निर्भो निर्वैर अकाल मूरत आमुनी सैभं गुरु प्रसाद। मनुख दी सोच ईश्वर तक गमन कर सके इस वास्ते सतपुरुषां ने उपराले उद्दम बहुत कीते ने, पर सुरत नूं रोक पै सके इस तरह दीआं बाधावां भी संसार विच बहुत सारियां ने। कुछ परिस्थिति कुछ मन स्थिति ऐसी हुंदी है जिस दे नाल मनुख संसार विच ते करतार दे मार्ग विच रोक समझ के रोड़ा समझ के सुरत नूं ते शरीर नूं रोक लैंदा। संसार विच उन्नति नहीं हो सकी किसे मनुख दी, तां अक्सर मनुख ऐसा गिला करदा है परिस्थिति अनुकूल नहीं सी, तां ही मैं तरक्की नहीं कर सकिया, तां ही मैं अगा नहीं वध सकिया, तां ही मैं शिखर ते नहीं पहुंच सकिया। पर कोई मनुख ईश्वर तक नहीं पहुंच सकिया, परमात्मा तक नहीं पहुंच सकिया, इत्थे भी कुछ रोकां ने। ये रोक अंदर दी है। इस तन मन मधे मदन चोर जिन ज्ञान रतन हिर लील मोर। इस तन दे अंदर बड़ी वड्डी दौलत परिपूर्ण परमात्मा ने छुपा के रखी है, लेकिन इस दौलत नूं लुटण वास्ते भी चोर बथेरे ने। जिस तरह बाहर संपदा नूं बचाउण वास्ते सानूं हिफाजत करनी पैंदी है, रखवाली करनी पैंदी है, अध्यात्मक दौलत नूं बचाउण वास्ते भी उद्दम उपराले हिफाजत करनी ही पैंदी है। अजीम चिंतक शायर दार्शनिक ते संत अवतारी पुरुष गुरु नानक देव जी महाराज ने इन्हां रोकां दा खास करके एक विशेष शब्द जिक्र किया। बड़े सुंदर अलंकृत ढंग दे नाल आपदा ये शब्द उच्चारण किया हुआ है, जिस दे च मनुख नूं आप सावधान करदे ने कि जिथे जिथे भी रोक पए ते तू परमात्मा तक ना पहुंच सके उस रोक नूं समझी ते हटाने की कोशिश भी करे। ये तो ठीक है कि प्राया तन प्राय धन की हिफाजत वास्ते बारों उपराले मौजूद ने, उन्होंने असी कानून नीति कहने। राजनीति की लोड़ इस वास्ते पई कि प्राया तन प्राया धन इस देते मनुख गालिब ना आवे, खोण की कोशिश ना करे। धर्म नीति की इस वास्ते लोड़ पई के विकार ते वाशना मनुख दी अध्यात्मक दौलत नूं लुट के ना ले जान। राजनीति दा कम है बाहरों हिफाजत करना, धर्म नीति दा कम है अंदरों हिफाजत करना। अंदर दी दौलत नूं राजनीति नहीं बचा सकती, पुलिस कानून सब फिजूल ने। अध्यात्मक दौलत नूं लुटण वास्ते जिहड़े चोर चकार ने वह सूक्ष्म ने, अति सूक्ष्म ने, जो कानून की पकड़ विच नहीं आते। इस वास्ते उस चोरां नूं पकड़न वास्ते धर्म नीति की लोड़ पई। गुरु नानक देव जी महाराज के समझाने का ढंग बड़ा निराला। आप कहते ने कि एक दफा मनुख धर्म का रस चख लवे, नाम का रस माण लवे, फिर वह जगत का संसार का मुआफिस बन जाता है, लुटेरा नहीं। एक सुंदर उदाहरण है कि एक लड़का एक लोता जो बड़ा ही लाड प्यार नाल पले है, घर का कीमती साजो समान तोड़ना चाहता है, मां बच्चे के नाल नाल घर का साजो समान भी प्यारा है। वो ये भी चाहती है कि बच्चे का दिल ना टूटे, पर नाले ये भी चाहती है कि समान भी ना टूटे। پر بچہ ہٹ تے آیا اور پورے ہٹ نال انہاں قیمتی ساز و سامان نوں توڑن دتے برپا ہے. جو توڑن لگتا ہے ماں تاڑنا کر دی ہے, نہیں رکتا, ایک دو تھپڑ مار دیں دی. ماں نے سامان نوں بچا کے لیا ہے لیکن بچے دی روچی نہیں بدل سکے. بچے دی روچی اجے بھی یہی ہے کہ موقع ملے ماں دیا نظر ایک پاسے ہون میں توڑنا ہے یہ ساز و سامان. ایک دوسرے گھر اکلوتا لڑکا لاڑ پیار دی شکھر تے پہنچیا ہوا, وہ بھی گھر دے قیمتی ساز و سامان نو توڑنا چاہتا ہے. اس دی ماں بہت کومل ہے, بہت کومل ہے, تاڑ نہیں سکتی بچے نو, مار نہیں سکتی, سختی نال پیش نہیں آ سکتی. جب بچہ ہٹتے آیا تو میں ہر قیمت تے گھر دا قیمتی ساز و سامان توڑنا ہے. تو اس ہونہار تے کومل ہردا رکھن والی ماں نے صاف کیا, بچے تو توڑ, ضرور توڑ, میں نہیں روکاں گی, پر توڑن تو پہلے تو میرے کو لڈو کھا لے اور تینوں ایک کہانی سنانی ہے, وہ بھی سن لے. منہ وچ بچے دے لڈو پایا, کنا وچ ایک مدھر کہانی پا دیتی, بچہ کہانی وچ کھو گیا اور زبان دے میٹھے سواد وچ ایسا کھویا کہ گھر دے قیمتی ساز و سامان نوں توڑنے بھول گیا. روچی موڑ کے رکھ دیتی ماں نے, سرت موڑ کے رکھ دیتی. جد بھی کوئی منک سنسار دے امن نو بھنگ کرنا چاہتا ہے, شانتی نو بھنگ کرنا چاہتا ہے, تو ایک ماں ہے راجنیتی, یہ تاڑنا نال روک دیے. یہ دی اپنی نیماولی ہے, یہ دا اپنا قانون ہے, اور ہر جرم دی باقاعدہ سختی دے نال سزا ہے. نہیں بچہ رکھتا, ایک تا امن شانتی نو بھنگ کرنا چاہتا ہے, تو پھر سزا دیتی جاندی ہے, جیل وچ پا دیتا جاندا ہے, تھپڑ مار دیتا جاندا ہے. ایک دوسری ماں ہے جس نو ستسنگ کہندے نے. جد بھی کوئی منک ایکتا امن تے شانتی دے آئینے نو توڑن دی کوشش کرتا ہے, ستسنگ دی ماں وہ منہ وچ ہری نام دا توشہ دے دیندی, وہ کناں وچ پرماتما دے مدھر گیت کہانی دے دیں دی. بچہ پرماتما دی کہانی وچ تے نام دے توشے وچ ایسا لین ہوندا ہے کہ ایک تا امن تے شانتی دے آئینے نو توڑنا پل جاندا ہے, اور صرف پلدا ہی نہیں, جتھے توڑنا چاہندا سی بعد وچ محافظ ہو جاندا ہے, اس دا رکھوالا ہو جاندا ہے. ادھارن موجود نے کہ ایک تا امن تے شانتی دے آئینے نو بھنگ کرن والا بالمیک سخت رشیاں دے ستسنگ نال بدل کے رہ گئے, سرت بدل گئے, بلکہ محافظ بن گیا, رکھوالا بن گیا. بدری چند جو ڈاکو سی گرو ہرگوبند صاحب جی مہاراج دی سنگت کر کے برہم گیانی بنے, پھر ڈاکوؤں نو مارن والا بنے, دیش قوم دھرم دی رکشا کرن وچ او تتپر رہندا سی. تو مختصر ہے کہ منک دی صورت نو موڑا دینا ہے پرماتما دی طرف, روکنا باروں کی نے, باروں روک ہے پرایا تن پرایا دھن پرائی سمپدا پرایا مال. اگر بار بار چتونی اسی دی رہے تاں سرت دا پربھو دے دیش تک پہنچنا بڑی اوکھی گل ہے. گرو گرنتھ صاحب جی مہاراج دی بانی دا تے فیصلہ ہے کہ جڑا من کر کے دو چیزاں دا تیاگی ہے پرماتما اس دے کول ہے, پر دھن پر دارا پر ہری تاں کے نکٹ بسے نر ہری. پرماتما کنہاں دے کول ہے جو من کر کے پرائے تن دے تیاگی نے, ਜੋ ਮਨ ਕਰਕੇ ਪਰਾਏ ਧਨ ਦੇ ਤਿਆਗੀ ਨੇ। ਈਸ਼ਵਰ ਉਹਨਾਂ ਦੇ ਕੋਲ ਹੈ, ਨਿਰੰਕਾਰ ਉਹਨਾਂ ਦੇ ਕੋਲ ਹੈ। ਪਰਾਇਆ ਧਨ ਮਿੱਟੀ ਦਿਸ ਪਿਆ, ਪਰਾਇਆ ਰੂਪ ਮਾਂ ਦਿਸ ਪਿਆ, ਬਸ ਸਮਝ ਲਓ ਉਹ ਮਨੁੱਖ ਪਰਮਾਤਮਾ ਦੀ ਗੋਦ ਵਿਚ ਬੈਠਾ। ਪਰ ਧਨ ਕੋ ਮਿੱਟੀ ਸਮਝੇ, ਪਰ ਤੇਰੀਆ ਮਾਤ ਸਮਾਨ, ਇਤਨੇ ਪਰ ਹਰੀ ਨਾ ਮਿਲੇ ਤੋ ਤੁਲਸੀ ਦਾਸ ਸਮਾਨ। ਤੁਲਸੀ ਕਹਿੰਦੇ ਮੈਂ ਸ਼ਾਮਲ ਹਾਂ ਉਸ ਮਨੁੱਖ ਦਾ। ਪਰਾਇਆ ਧਨ ਮਿੱਟੀ ਦਿਖਾਈ ਦੇਵੇ, ਪਰਾਇਆ ਰੂਪ ਮਾਂ ਦਿਖਾਈ ਦੇਵੇ ਤੇ ਰੱਬ ਫਿਰ ਵੀ ਨਾ ਮਿਲੇ, ਮੈਂ ਸ਼ਾਮਲ ਹਾਂ, ਮੈਂ ਮਿਲਾਵਾਂਗਾ, ਮੈਂ ਉਸਦੀ ਸੁਰਤ ਨੂੰ ਈਸ਼ਵਰ ਦੇ ਨਾਲ ਜੋੜਾਂਗਾ। ਰਾਜਨੀਤੀ ਨੇ ਇੰਤਜ਼ਾਮ ਕਰ ਰੱਖਿਆ ਹੈ ਕਿ ਮਨੁੱਖ ਪਰਾਏ ਧਨ ਤੇ ਪਰਾਏ ਰੂਪ ਨੂੰ ਖੋਵੇ ਨਾ। ਪਰ ਮਨੁੱਖ ਐਸਾ ਜਾਬਰ ਹੈ, ਇਹ ਕਾਨੂੰਨ ਦੀਆਂ ਵਾੜਾਂ ਤੋੜ ਕੇ ਪਰਾਈ ਖੇਤੀਆਂ ਖਾਂਦਾ ਹੈ। ਰੱਬੀ ਸ਼ਾਇਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿਚ ਬੜਾ ਸੁੰਦਰ ਅਮਰ ਗੀਤ ਉਚਾਰਨ ਕੀਤਾ ਹੈ। ਤੂੰ ਸੁਣ ਹਰਣਾ ਕਾਲਿਆ, ਕਿਤ ਵਾੜੀਏ ਰਾਤਾ ਆਰਾਮ, ਬਿਖ ਫਲ ਮੀਠਾ ਚਾਰ ਦਿਨ, ਫਿਰ ਹੋਏ ਤਾਤਾ ਆਰਾਮ। ਇੱਕ ਕਾਲਾ ਹਿਰਨ ਜੋ ਕਿਸਾਨ ਦੀ ਮਿਹਨਤ ਨੂੰ ਚੌਪਟ ਕਰਨ ਲੱਗਾ ਹੈ, ਚਾਰੋਂ ਪਾਸੇ ਵਾੜ ਲਾਈਏ ਕਿਸਾਨ ਨੇ, ਪਰ ਇਹ ਵਾੜ ਦੇ ਉੱਪਰੋਂ ਛਾਲ ਮਾਰ ਕੇ ਖੇਤੀ ਦੇ ਅੰਦਰ ਦਾਖਲ ਹੋ ਗਿਆ। ਬੜੀ ਮਿਹਨਤ ਨਾਲ ਜੋ ਕਿਸਾਨ ਨੇ ਬੀਜ ਕੇ ਰੱਖਿਆ ਹੈ, ਇਹ ਉਸ ਨੂੰ ਖਾਣ ਲੱਗ ਪਏ, ਜ਼ਾਇਆ ਕਰਨ ਲੱਗ ਪਏ। ਗੁਰੂ ਨਾਨਕ ਦੇਵ ਜੀ ਮਹਾਰਾਜ ਵੇਖਦੇ ਨੇ, ਹਿਰਨ ਨੂੰ ਸਮਝਾਉਂਦੇ ਨੇ ਵੀ ਇਹ ਹਿਰਨ ਐਸਾ ਨਾ ਕਰ, ਕਿਸੇ ਦੀ ਮਿਹਨਤ ਬਰਬਾਦ ਨਾ ਕਰ, ਕਿਸੇ ਦੀ ਮੁਸ਼ਕਤ ਤੇ ਪਾਣੀ ਨਾ ਫੇਰ। ਤੇਰੇ ਵਾਸਤੇ ਪਰਮਾਤਮਾ ਨੇ ਜੰਗਲ ਵਿਚ ਬਹੁਤ ਕੁਝ ਘਾਸ ਫੂਸ ਪੈਦਾ ਕਰ ਰੱਖਿਆ ਹੈ, ਝੀਲਾਂ ਤਲਾਵਾਂ ਵਿਚ ਜਲ ਮੌਜੂਦ ਹੈ, ਤੂੰ ਉਹ ਪਾਣੀ ਪੀ ਔਰ ਉਸ ਘਾਸ ਨੂੰ ਖਾ। ਪਰ ਮਨੁੱਖ ਨੂੰ ਕਰੀਬਨ ਕਰੀਬਨ ਉਸੇ ਚੀਜ਼ ਨੂੰ ਹਥਿਆਰ ਵਿਚ ਰਸ ਮਿਲਦਾ ਹੈ ਜਿਹਦੇ ਚਾਰੋਂ ਪਾਸੇ ਵਾੜ ਹੋਵੇ। ਲੱਗਦਾ ਹੈ ਹਿਰਨ ਦੀ ਰੁਚੀ ਵੀ ਕੁਝ ਇਸੇ ਢੰਗ ਦੀ ਹੈ, ਵਰਨਾ ਖੁੱਲੀ ਘਾਸ ਮੌਜੂਦ ਹੈ ਉਹ ਨਹੀਂ ਖਾਂਦਾ। ਕਹਿੰਦੇ ਜਿਹੜੀ ਚੀਜ਼ ਬੰਦੇ ਨੂੰ ਮਿਲ ਜਾਏ ਉਹਦੇ ਚ ਕਸ਼ਿਸ਼ ਨਹੀਂ ਰਹਿੰਦੀ, ਜੋ ਨਹੀਂ ਮਿਲੀ ਕਸ਼ਿਸ਼ ਉਸੇ ਵਿੱਚ ਹੀ ਹੈ। ਜੋ ਨਹੀਂ ਮਿਲੀ ਕੁਦਰਤੀ ਗੱਲ ਹੈ, ਉਸਦੇ ਚਾਰੋਂ ਪਾਸੇ ਕੋਈ ਵਾੜ ਹੋਵੇਗੀ, ਵਰਨਾ ਤੇ ਪ੍ਰਾਪਤ ਹੋ ਜਾਣੀ ਸੀ। ਸਾਹਸੀ ਮਨੁੱਖ ਕਈ ਦਫ਼ਾ ਇਸ ਵਾੜ ਨੂੰ ਤੋੜ ਦਿੰਦੇ ਨੇ ਔਰ ਪਰਾਈ ਖੇਤੀ ਤੱਕ ਪਹੁੰਚ ਜਾਂਦੇ ਨੇ, ਪਰਾਈ ਧਨ ਦੀ ਖੇਤੀ, ਪਰਾਈ ਅਸਮਤ ਦੀ ਖੇਤੀ ਨੂੰ ਰੱਜ ਕੇ ਖਾਂਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਪੁਰਸ਼ ਨੂੰ ਕਾਲੇ ਹਿਰਨ ਨਾਲ ਤਸ਼ਬੀਹ ਦਿੰਦੇ ਨੇ, ਤੂੰ ਸੁਣ ਹਰਣਾ ਕਾਲਿਆ, ਕਿਤ ਵਾੜੀਏ ਰਾਤਾ ਆਰਾਮ, ਬਿਖ ਫਲ ਮੀਠਾ ਚਾਰ ਦਿਨ, ਫਿਰ ਹੋਏ ਤਾਤਾ ਆਰਾਮ, ਫਿਰ ਹੋਏ ਤਾਤਾ ਖੜਾ ਮਾਤਾ, ਨਾਮ ਬਿਨ ਪਰਦਾ ਪਏ ਉਹ ਜਿਵੇਂ ਸਾਰ ਦਿਨ ਲੇਰੀ, ਬਿਜਲ ਜਿਵੇਂ ਚਮਕੇ ਹਰ ਬਾਜ ਰਾਖਾ ਕੋਏ ਨਾ ਹੈ, ਸੋਏ ਤੁਝੇ ਵਿਸਾਰਿਆ ਸੱਚ ਕਹੇ ਨਾਨਕ ਜੇ ਤੇਰੇ ਮਨ ਮਰੇ ਹਰਣਾ ਕਾਲੇ। ਐ ਕਾਲੇ ਹਿਰਨ ਠੀਕ ਹੈ ਤੂੰ ਪਰਾਈ ਖੇਤੀ ਰਾਜ ਕੇ ਔਰ ਰਸ ਨਾਲ ਖਾ ਰਹੇ, ਲੇਕਿਨ ਇੱਕ ਦਿਨ ਕਿਸਾਨ ਦੇ ਸ਼ਿਕੰਜੇ ਚ ਆਵੇਗਾ ਜਿਸਦੀ ਖੇਤੀ ਉਜੜੀ ਹੈ, ਆਖਿਰ ਉਸਦੇ ਰੋਸ ਦਾ ਪਤਾਵ ਤੋਂ ਬਣੇਗਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਦੇਖ ਰਹੇ ਨੇ, ਜਿੱਥੋਂ ਹਿਰਨ ਛਾਲ ਮਾਰ ਕੇ ਰੋਸ ਪਰਾਈ ਖੇਤੀ ਖਾਂਦਾ ਸੀ, ਅੱਜ ਕਿਸਾਨ ਨੇ ਉਸ ਥਾਂ ਤੇ ਜਾਲ ਤਣਿਆ ਹੋਇਆ, ਹਿਰਨ ਨੇ ਜੋ ਛਾਲ ਮਾਰੀ ਜਾਲ ਵਿਚ ਫਸ ਗਿਆ। ਕਈ ਦਿਨਾਂ ਦੀ ਮਿਹਨਤ ਬਰਬਾਦ ਹੁੰਦੀ ਵੇਖ ਕੇ ਕਿਸਾਨ ਨੇ ਸੋਟੀਆਂ ਨਾਲ ਰੱਜ ਕੇ ਮਾਰਨਾ ਸ਼ੁਰੂ ਕੀਤਾ, ਹਿਰਨ ਦੀਆਂ ਲੱਤਾਂ ਤੋੜ ਦਿੱਤੀਆਂ, ਉਹ ਚੀਖਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪਰਾਈ ਖੇਤੀ ਖਾਣ ਦੀ ਸਜ਼ਾ ਇਹੀ ਹੁੰਦੀ ਹੈ। ਪਰਾਇਆ ਧਨ ਪਰਾਇਆ ਰੂਪ ਜੋ ਕਾਨੂੰਨ ਦੀ ਵਾੜ ਤੋੜ ਕੇ, ਧਰਮ ਦੀ ਵਾੜ ਤੋੜ ਕੇ ਪਹੁੰਚ ਕੇ ਪਰਾਈ ਅਸਮਤ ਲੁੱਟਦੇ ਨੇ, ਪਰਾਇਆ ਧਨ ਲੁੱਟਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਉਹਨਾਂ ਵਾਸਤੇ ਸਜ਼ਾ ਫਿਰ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੌਰੀ ਦੀ ਰੱਖੀ ਹੈ। ਮਨੁੱਖ ਦਾ ਮਨ ਕਾਲੇ ਹਿਰਨ ਦੀ ਤਰ੍ਹਾਂ ਹੈ, ਮਨੁੱਖ ਦਾ ਮਨ ਬੌਰੀ ਦੀ ਤਰ੍ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਦੇਖ ਰਹੇ ਨੇ, ਅੰਮ੍ਰਿਤ ਵੇਲਾ ਹੈ, ਉਹ ਫੁੱਟਣ ਲੱਗੀ ਹੈ, ਬੌਰੇ ਫੁੱਲਾਂ ਤੇ ਮਿਲਾਉਣ ਲੱਗ ਪਏ ਨੇ, ਕਮਲ ਫੁੱਲਾਂ ਤੇ। ਪਰ ਕਿਸੇ ਇੱਕ ਥਾਂ ਤੇ ਇਹ ਬੌਰਾ ਬੈਠਦਾ ਨਹੀਂ, ਕਿਧਰੇ ਇੱਕ ਫੁੱਲ ਤੇ, ਦੂਸਰੇ ਤੇ, ਤੀਸਰੇ ਤੇ, ਇਸ ਤਰ੍ਹਾਂ ਇਸ ਦੀ ਭਟਕਣਾ ਜਾਰੀ ਹੈ। ਐਸਾ ਨਹੀਂ ਕਿ ਫੁੱਲਾਂ ਤੇ ਬੌਰੇ ਹੀ ਭਟਕਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਬੌਰਿਆਂ ਨਾਲੋਂ ਵੀ ਜ਼ਿਆਦਾ ਮਨੁੱਖ ਦੀ ਸੁਰਤ ਭਟਕਦੀ ਹੈ, ਮਨੁੱਖ ਭਟਕਦਾ ਹੈ। ਆਪ ਦਾ ਬੜਾ ਸੁੰਦਰ ਫਰਮਾਨ, ਭੌਰਾ ਹੋਲ ਭਵਨ ਤੇਰਾ, ਦੁੱਖ ਪਤ ਭਾਰੀ ਰਾਮ, ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ। ਵਿਚਾਰ ਸਤਿਗੁਰ ਮਜਲੇ ਕਿਹਾ, ਭਵਰ ਬੇਲੀ ਰਾਤੇ ਹੋ, ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਨ ਤਾਰੇ ਹੋ। ਆਖਿਰ ਥਾਂ ਥਾਂ ਤੇ ਫੁੱਲਾਂ ਤੇ ਬੈਠਦਾ ਬੈਠਦਾ ਸ਼ਾਮ ਦੇ ਵਕਤ ਬੋਰਾ ਜੋ ਕਮਲ ਫੁੱਲ ਵਿਚ ਬੈਠਿਆ, ਸੂਰਜ ਦੇ ਰੂਪ ਹੋਣ ਦੇ ਨਾਲ ਕਮਲ ਦਾ ਫੁੱਲ ਬੰਦ ਹੋਇਆ, ਬੋਰਾ ਵਿਚ ਹੀ ਜਗਦੇ ਰਹਿ ਗਏ। ਸਵੇਰੇ ਉਸਦੀ ਲਾਸ਼ ਨਿਕਲੀ। ਤੋ ਜਗਤ ਗੁਰੂ ਬਾਬੇ ਦਾ ਇਹ ਬੜਾ ਸੁੰਦਰ ਫਰਮਾਨ ਕਿ ਜੋ ਪਰਾਏ ਰੂਪ ਤੇ ਮੋਹਿਤ ਹੁੰਦੇ ਨੇ ਔਰ ਬੋਰੇ ਦੀ ਤਰ੍ਹਾਂ ਭਟਕਦੇ ਨੇ, ਉਹਨਾਂ ਦਾ ਅੰਜਾਮ ਇਹ ਹੈ ਕਿ ਤੱਤੇ ਹੋਏ ਤੇਲ ਦੀ ਕੜਾ ਹੈ, ਅਸੀਂ ਤਾਂ ਉਹਨਾਂ ਨੂੰ ਜੇਲਣੀਆਂ ਪੈਣੀਆਂ। ਬੌਰਾ ਕਿਸੇ ਇੱਕ ਫੁੱਲ ਤੋਂ ਤ੍ਰਿਪਤ ਨਹੀਂ ਹੁੰਦਾ, ਬੌਰੇ ਦੇ ਸਮਾਨ ਜਿਸ ਦੀ ਵਰਤੀ ਹੈ ਕਿਸੇ ਇੱਕ ਰੂਪ ਤੋਂ ਤ੍ਰਿਪਤ ਨਹੀਂ ਹੁੰਦਾ। ਜੋ ਰੂਪ ਉਸਦੇ ਕੋਲ ਆ ਗਿਆ ਕਸ਼ਿਸ਼ ਖਤਮ, ਪਰ ਉਸ ਰੂਪ ਦੀ ਕਸ਼ਿਸ਼ ਪੈਦਾ ਹੁੰਦੀ ਹੈ ਜੋ ਇਸਦੇ ਕੋਲ ਨਹੀਂ ਹੈ, ਫਿਰ ਉਸ ਫੁੱਲ ਤੇ ਬੈਠਦਾ ਹੈ। ਇਸ ਤਰ੍ਹਾਂ ਜਿਵੇਂ ਫੁੱਲਾਂ ਤੇ ਬੌਰਾ ਭਟਕਦਾ ਰਹਿੰਦਾ ਹੈ, ਮਨੁੱਖ ਦੀ ਸੁਰਤ ਵੀ ਭਟਕਦੀ ਹੈ, ਮਨੁੱਖ ਵੀ ਭਟਕਦਾ ਹੈ। ਦੂਸਰੀ ਬਹੁਤ ਪ੍ਰਬਲ ਬਿਰਤੀ ਮਨੁੱਖ ਦੇ ਅੰਦਰ ਹੈ, ਇਸ ਵਾਸਤੇ ਬੌਰਾ ਹੀ ਸਿਰਫ ਬੌਰਾ ਨਹੀਂ, ਮਨੁੱਖ ਵੀ ਬੌਰਾ ਹੈ। ਭਗਤ ਕਬੀਰ ਦਾ ਇੱਕ ਬੜਾ ਸੁੰਦਰ ਸ਼ਬਦ ਹੈ, ਆਖਣ ਰਹਿਣ ਗਈ ਮਤ ਦਿਨ ਵੀ ਜਾਏ, ਬੌਰ ਗਏ ਬਦ ਬੈਠੇ। ਦਿਨ ਨੂੰ ਤੇ ਰਾਤ ਨੂੰ ਬੜੀ ਸੁੰਦਰ ਤਸਵੀਰ ਦਿੱਤੀ ਹੈ, ਬਗਲੇ ਨਾਲ ਤੇ ਭੌਰੇ ਨਾਲ। ਰਹਿਣ ਗਈ ਮਤ ਦਿਨ ਵੀ ਜਾਏ, ਭੌਰ ਗਏ ਬਦ ਬੈਠੇ। ਜਵਾਨੀ ਵਿਚ ਆਉਣ ਕੀ ਸੀ, ਜਵਾਨੀ ਵਿਚ ਆਉਣੇ ਹੀ ਸੀ, ਇਹਦੀ ਬਿਰਤੀ ਬੌਰੇ ਦੇ ਸਮਾਨ ਸੀ, ਬੁਢੇਪੇ ਵਿਚ ਬਗਲੇ ਦੇ ਸਮਾਨ ਹੋ ਗਏ, ਚਿੱਟੇ ਹੋਏ ਹੁਣ ਬਗਲੇ ਦੇ ਸਮਾਨ ਬਿਰਤੀ ਹੈ। ਬੈਠੇ ਖਾਮੋਸ਼ ਹੋਣੇ ਵਿਚ ਲੋਕੀ ਸਮਝਦੇ ਨੇ ਸ਼ਰਾਫਤ ਦੀ ਮੂਰਤੀ ਹੈ, ਬਜ਼ੁਰਗ ਹੈ, ਮਹਾਨ ਹੈ, ਵੱਡਾ ਹੈ, ਕਬੀਰ ਕਨਨ ਨਹੀਂ ਬਦਲਦਾ ਹੈ। ਵਾਸਨਾ ਉਸੇ ਤਰੀਕੇ ਨਾਲ ਹੈ, ਅਨਰਥ ਭਰਿਆ ਹਿਰਦਾ ਉਸੇ ਤਰੀਕੇ ਨਾਲ ਹੈ, ਪਰ ਅਨਰਥ ਦੀ ਪੂਰਤੀ ਵਾਸਤੇ ਸਰੀਰ ਦੀ ਸਮਰਥਾ ਨਹੀਂ ਰਹੀ, ਤਾਕਤ ਨਹੀਂ ਰਹੀ, ਇਸ ਵਾਸਤੇ ਬਦਲਿਆ ਹੈ। ਸਮਾਧੀ ਵਿੱਚ ਲੱਗਦਾ ਪਿਆ ਲੇਕਿਨ ਸਮੱਸਿਆਵਾਂ ਸਾਰੀ ਦੀਆਂ ਸਾਰੀਆਂ ਅੰਦਰ ਮੌਜੂਦ ਨੇ, ਇਹ ਬਦਲ ਸਮਾਨ ਹੈ। ਜਵਾਨੀ ਦੀ ਜਿਸਦੀ ਗਿਣਤੀ ਬੌਰੇ ਦੇ ਸਮਾਨ ਸੀ, ਕੇਸ ਬੌਰੇ ਸਨ, ਕੇਸ ਚਿੱਟੇ ਸਨ, ਕੇਸ ਕਾਲੇ ਸਨ, ਇਹਦੀ ਬਿਰਤੀ ਵਿਚ ਵੀ ਕਾਲਕ ਸੀ। ਥਾਂ ਥਾਂ ਦੇ ਫੁੱਲਾਂ ਤੇ ਭਟਕਣਾ ਇਸਦੀ ਆਦਤ ਸੀ, ਕੇਸ ਚਿੱਟੇ ਹੋ ਗਏ, ਬੁੱਢਾ ਹੋ ਗਿਆ, ਹੁਣ ਭਟਕਦਾ ਤੇ ਨਹੀਂ, ਕਿਸੇ ਇੱਕ ਥਾਂ ਤੇ ਖੜਾ ਹੈ, ਕਿਸੇ ਇੱਕ ਥਾਂ ਤੇ ਬੈਠਾ, ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਭਟਕਣਾ ਮਿਟ ਗਈ ਹੈ, ਨਹੀਂ, ਭਟਕਣਾ ਉਸੇ ਤਰੀਕੇ ਨਾਲ ਅੰਦਰੋਂ ਜਾਰੀ ਹੈ, ਸਮਰਥਾ ਨਹੀਂ। ਬੌਰ ਗਏ ਬਦ ਬੈਠੇ ਆ ਰਹੇ, ਜਵਾਨੀ ਬੌਰਿਆਂ ਦੇ ਸਮਾਨ ਬਤੀਤ ਹੋਏ, ਬੁਢੇਪਾ ਬਦਲਿਆਂ ਦੇ ਸਮਾਨ ਬਤੀਤ ਹੋਇਆ, ਬੌਰ ਗਏ ਬਦ ਬੈਠੇ ਆ। ਜਵਾਨੀ ਵਿਚ ਬੌਰ ਗਲਤੀ ਪ੍ਰਧਾਨ ਹੋਈ, ਬੁਢੇਪੇ ਵਿਚ ਬਦਲ ਗਲਤੀ ਪ੍ਰਧਾਨ ਹੋਈ, ਔਰ ਅਕਸਰ ਮਨੁੱਖ ਬੁੱਢਿਆਂ ਤੋਂ ਬਹੁਤ ਵੱਡਾ ਧੋਖਾ ਖਾ ਜਾਂਦਾ। ਸੁਮਤ سچی دنیا وچ قریباً قریباً دھارمک راجنیتک آگو بد بلک فاؤندے نے سماج قوم دیش اکثر جنہ تو دھوکا کھا جاتا ہے. استاد ذوق کا کہنا ہے ریشے سفید شیخ میں ہے ظلمت فریب اس مکر چاند نہیں پیدا کرنا گمان اس وقت اس کی چٹی دڑی ویخ کے ادھر ہی نہ سمجھ لینا یہ چاندنی ہے یہ چاندنی رات ہے یہ چٹا ہے نہیں اس مکر چاندنی پہ نہ کرنا گمان اس وقت اس چٹی دڑی بچ بھی بہت وڈی کالک چکی تھی. تو مختصر اس پہ گرو نانک دیو جی مہاراج کا کتن ایک سے بلکہ پرائے دھن کی چلان کی منک کے اندر پردھان ہے یہ ہے سمان پرائے روپ کے اتنے منڈلاؤ کی جو گلتی ہے یہ بھونے سمان ہے. اس واسطے بھونے میں سامنے رکھ کے ہرن میں سامنے رکھ کے گرو نانک دیو جی مہاراج سوچی منکتا نو سندیش اپدیش دیں گے. اس گلتی نے منکتا کا بہت اہت کیا سنسار بہت جو آپا کھاتی ہوئی بے انصافی ہوئی صرف انہوں دو برتیاں کر کے. تیسری برتی جس کا ذکر سارے شری گرو نانک دیو جی مہاراج کرتے ہیں مچھلی نو اگے کر کے مچھلی بچھو نہیں نین نہیں جان بدھک پایا سنسار مارا منہ میٹھا ان بھر چکا ماس لا کے مچھلے نے پانی دے سوٹے مچھلی ماس دکھائی دینا ہے کنڈی بھی دکھائی دیتی آپ دا رس دکھائی دے گے آپ دا دکھ نہ دکھائی دے گے یہ مچھلی کے سمان برتی ہے. جیسے مچھلی نو صرف ماس دکھائی دینا ہے کنڈی نہیں دکھائی دیتی. اکثر ایسے ہی ہوتا ہے کہ منک نو پاپ کے رس کا بھی پتا ہے لیکن پاپ کے دکھ کا نہیں پتا. رس کے ہی دکھ ہے جیسے ماس کے ہی کنڈی ہے. رس کی ماری ہوئی مچھلی جب ماس نو موچ پاتی ہے کی دیکھتی ہے کنڈی چ پس گئی ہے. ماس ہی کنڈی بن گیا رس ہی دکھ بن گیا سکھ ہی دکھ بن گیا. تو سدگر کا فرمان مچھلی بھی چننی نین ہوئی ویسے گرو نانک دیو جی مہاراج نے مچھلی نو بہت سندر تے سیاح بنے پت سیاحی سونی کیونکہ پشو جنت جل جنتوں مچھلی بہت سیاحی بہت سیاحی پر بہت سیاحی ہندی ہوئی بھی ماس دکھائی دیتا کنڈی نہیں دکھائی دیتی. کہنے نے اکثر بہتے سیاح منکھی بہت وڈا انرتھ کرتے ہیں بھولے منک بےوقوف منک بدھی ہین منک سنسار بہت وڈا انرتھ نہیں کرتے بہت وڈا اہت نہیں کرتے. سنسار جو وڈیاں وڈیاں بربادیاں ہوئی ہیں یہ بہت سیاح منکھاں کر کے ہوئی بدھیمان منکھاں کر کے ہوئی لیکن بدھیمان سیاڑے منکھوں کی ایک بہت وڈی خامی ماس دکھائی دینا ہے کنڈی نہیں دکھائی دیتی پاپ کا رس دکھائی دینا ہے پاپ کا دکھ نہیں دکھائی دینا. اس واسطے سدگر دیو جی مہاراج سمجھا رہے مچھلی میں چننی نین ہونی جال بدھک پایا سنسار مایا منہ میٹھا آنند بھرم چکا ہے. سنسار کا مائک رس جو منک نو پاپ میں پرگت کر دینا ہے کیونکہ پاپ کے بکرے کا ایک رس ہے سرپ نہیں اس دیش دکھان کے کنڈے میں اے مچھلی تو سجے تو اے بھاورے تو سجے تو اے کالے ہن تو ساودھان. یہ شبد چوپدا ہے ایک خیال گرو نانک دیو جی مہاراج نے چار پیروں سے چلایا تو چوتھا خیال بڑا قیمتی دیتا ہے گرو نانک دیو جی مہاراج نے آپ کا فرمان ندیاں وہو بچھنیاں میرا سنجوگی رام جگ جگ میٹھا مس بھر کوئی جانے جوگی رام. بڑا قیمتی خیال ہے ندی دے ਜਲ ਦੀ ਧਾਰਾ ਵੇਗ ਕੁਝ ਤਿੱਖਾ ਹੋਇਆ, ਕੁਝ ਜ਼ਿਆਦਾ ਹੋਇਆ ਤਾਂ ਇੱਕ ਲਹਿਰ ਉੱਛਲੀ। ਉਨਤੇ ਅਨੰਤ ਲਹਿਰਾਂ ਨੇ ਨਦੀ ਵਿੱਚ, ਕੁਝ ਛੋਟੀਆਂ ਨੇ, ਕੁਝ ਵੱਡੀਆਂ ਨੇ, ਕੁਝ ਬਹੁਤ ਵੱਡੀਆਂ ਨੇ। ਕੁਛ ਨਜ਼ਰਾਂ ਤੋਂ ਓਝਲ ਨੇ ਨਹੀਂ ਦਿਖਾਈ ਦਿੰਦੀਆਂ, ਕੁਝ ਨਜ਼ਰਾਂ ਦੇ ਸਾਹਮਣੇ ਨੇ, ਕੁਛ ਇਤਨੀਆਂ ਉੱਚੀਆਂ ਲਹਿਰਾਂ ਹੁੰਦੀਆਂ ਨੇ ਦੂਰੋਂ ਵੀ ਦਿਖਾਈ ਦਿੰਦੀਆਂ। ਕਿਸੇ ਕਿਸੇ ਮਨੁੱਖ ਦੇ ਚਰਚੇ ਬੜੀ ਦੂਰ ਦੂਰ ਤੱਕ ਨੇ, ਪਰ ਕੋਈ ਮਨੁੱਖ ਸਾਹਮਣੇ ਵੀ ਬੈਠਾ ਹੋਵੇ ਤਾਂ ਨਜ਼ਰਾਂ ਦੇ ਥੱਲੇ ਨਹੀਂ ਆਉਂਦਾ, ਉਸਦੀ ਦ੍ਰਿਸ਼ਟੀ ਨਹੀਂ ਜਾਂਦੀ। ਬਹੁਤ ਛੋਟੀ ਲਹਿਰ, ਬਹੁਤ ਛੋਟੀ ਲਹਿਰ। ਘਰ ਵਿੱਚ ਇੱਕ ਨੌਕਰ ਹੈ, ਸਾਰਾ ਕੰਮ ਪਿਆ ਕਰਦਾ ਹੈ, ਮਨੁੱਖ ਨੂੰ ਦਿਖਾਈ ਨਹੀਂ ਦਿੰਦਾ ਕਿ ਬਾਕੀ ਉਹ ਹੈ ਵੀ ਸਹੀ ਕਰੇ। ਲੇਕਿਨ ਇੱਕ ਮਨੁੱਖ ਨਜ਼ਰਾਂ ਦੇ ਸਾਹਮਣੇ ਹੀ ਨਹੀਂ ਤਾਂ ਉਸਦੀ ਚਰਚਾ ਜ਼ਬਾਨ ਤਾਂ ਵੀ ਉਸਦਾ ਰੂਪ ਕਲਪਨਾ ਵਿੱਚ ਹੈ, ਤਾਂ ਵੀ ਉਸਦੀਆਂ ਵਿਚਾਰਾਂ ਅੰਦਰ ਚੱਲ ਰਹੇ ਨੇ। ਹੂ ਬਹੁ ਮਨੁੱਖ ਲਹਿਰਾਂ ਦੇ ਸਮਾਨ ਹੈ। ਜੈਸੇ ਲਹਿਰ ਦੀ ਜ਼ਿੰਦਗੀ ਛਣ ਬੰਦਰ ਹੈ, ਮਨੁੱਖ ਦੀ ਜ਼ਿੰਦਗੀ ਵੀ ਛਣ ਬੰਦਰ ਹੈ। ਇਹ ਗੱਲ ਵੱਖਰੀ ਹੈ, ਕੋਈ ਲਹਿਰ ਛੋਟੀ ਹੈ, ਕੋਈ ਲਹਿਰ ਵੱਡੀ ਹੈ, ਕੋਈ ਬਹੁਤ ਵੱਡੀ ਹੈ, ਕੋਈ ਬਹੁਤ ਵੱਡੀ ਹੈ। ਦੂਰੋਂ ਦਿਖਾਈ ਦਿੰਦੀ ਹੈ, ਦੂਰੋਂ ਦਿਸ ਪੈਂਦੀ ਹੈ, ਕੋਈ ਦੂਰੋਂ ਵੀ ਨਹੀਂ ਦਿਸਦੀ। ਕਾਲਮ ਦਾ ਕਹਿਣਾ ਹੈ ਕਿ ਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਧੜਕਦੇ ਹੈ, ਕਿਸੀ ਦਾ ਉਮਰ ਭਰ ਰੋਣਾ ਹੀ ਬੇਕਾਰ ਰਹਿੰਦਾ ਹੈ। ਬਹੁਤ ਉੱਚੀ ਗੱਲ ਹੈ, ਬੜੀ ਉਸਦੀ ਚਰਚਾ ਹੈ, ਬੜੀ ਗੱਲ ਹੈ। ਇੱਕ ਛੋਟੀ ਲਹਿਰ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੀ, ਮਨੁੱਖ ਦੀ ਨਜ਼ਰਾਂ ਦੇ ਥੱਲੇ ਨਹੀਂ ਆ ਸਕੀ, ਪਰ ਲਹਿਰ ਆਖਰ ਲਹਿਰ ਹੈ, ਚਾਹੇ ਵੱਡੀ ਹੈ ਤੇ ਚਾਹੇ ਛੋਟੀ। ਵੱਡੀ ਲਹਿਰ ਨੂੰ ਕਈ ਦਫ਼ਾ ਮਾਣ ਹੋ ਜਾਂਦਾ ਹੈ ਕਿ ਮੈਂ ਦਰਿਆ ਤੋਂ ਵੱਖ ਹੋ ਕੇ ਚੱਲਾਂ, ਉਛਲ ਕੇ ਵੱਖ ਹੋ ਕੇ ਚੱਲਣ ਲੱਗ ਪੈਂਦੀ। ਉਹਦਾ ਨਾਮ ਪੈ ਜਾਂਦਾ ਵਾੜਾ, ਨਦੀ ਤੋਂ ਨਿਕਲਿਆ ਹੋਇਆ ਵਾੜ, ਨਦੀ ਤੋਂ ਨਿਕਲਿਆ ਹੋਇਆ ਵਾੜਾ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵਾੜੇ ਨੂੰ ਸਮਝਾਉਂਦੇ ਨੇ, ਸਾਗਰ ਬਹੁਤ ਦੂਰ ਹੈ, ਬਹੁਤ ਦੂਰ ਹੈ, ਮੰਜ਼ਿਲ ਬੜੀ ਲੰਬੀ ਹੈ, ਰਸਤੇ ਚ ਮਰੂਥਲ ਨੇ, ਚਟਾਨਾ ਨੇ, ਬੰਜਰ ਜ਼ਮੀਨਾਂ ਨੇ, ਪੱਥਰ ਨੇ। ਐ ਵਾੜੇ ਤੂੰ ਸਾਗਰ ਤੱਕ ਨਹੀਂ ਪਹੁੰਚ ਸਕੇਗਾ, ਅਗਰ ਸਾਗਰ ਤੱਕ ਪਹੁੰਚਣਾ ਹੈ ਤਾਂ ਸਾਈਕਲ ਦੇ ਨਾਲ ਚੱਲ, ਦਰਿਆ ਦੇ ਨਾਲ ਚੱਲ। ਪਰ ਦਰਿਆ ਦਾ ਹੀ ਤੇ ਤੇਰੇ ਕੋਲ ਜਲ ਹੈ, ਦਰਿਆ ਦੇ ਕੋਲ ਪਾਣੀ ਆਪਣੇ ਝਰਨੇ ਦਾ ਹੈ, ਐ ਲਹਿਰ ਤੇਰੇ ਕੋਲ ਪਾਣੀ ਆਪਣੇ ਝਰਨੇ ਦਾ ਨਹੀਂ, ਦਰਿਆ ਦਾ ਪਾਣੀ ਹੈ, ਸਰਦਾ ਦਾ ਪਾਣੀ ਹੈ। ਵਾੜੇ ਨੂੰ ਮਾਣ ਹੋ ਜਾਂਦਾ ਹੈ ਕਿ ਮੈਂ ਜਦ ਵੱਧ ਰਿਹਾ ਚੱਲ ਰਿਹਾ ਤਾਂ ਮੇਰੀ ਵੀ ਕੋਈ ਹੋਂਦ ਹੈ, ਮੇਰੀ ਵੀ ਕੋਈ ਹਸਤੀ ਹੈ। ਵਾੜੇ ਨੂੰ ਇਸ ਵਾਸਤੇ ਸਮਝਾਉਂਦੇ ਨੇ ਕਿ ਕਈ ਦਫ਼ਾ ਕੁਛ ਵਾੜੇ ਦਰਿਆ ਦੀ ਤਰਫ ਆਪਣਾ ਰੁੱਖ ਕਰ ਲੈਂਦੇ ਤੇ ਫਿਰ ਦਰਿਆ ਵਿੱਚ ਲੀਨ ਹੋ ਜਾਂਦੇ ਤੇ ਫਿਰ ਉਹ ਸਾਗਰ ਤੱਕ ਪਹੁੰਚ ਜਾਂਦੇ ਨੇ। ਪਰ ਕੁਛ ਵਾੜੇ ਐਸੇ ਹਟੀ ਆਉਂਦੇ ਨੇ, ਕਹਿੰਦੇ ਨਹੀਂ ਆਪਣੀ ਮਾਰਗ ਤੇ ਚੱਲਣਾ ਹੈ, ਤੂੰ ਆਪਣੀ ਹਸਤੀ ਬਿਠਾ ਬੈਠਦੇ ਨੇ, ਰਸਤੇ ਵਿੱਚ ਖੋ ਜਾਂਦੇ ਨੇ, ਮਨੋਥਲ ਵਿੱਚ ਖੋ ਜਾਂਦੇ ਨੇ। ਹੂ ਬਹੁ ਧਰਮ ਦੀ ਦੁਨੀਆਂ ਵਿੱਚ ਚੱਲਦਿਆਂ ਚੱਲਦਿਆਂ ਜਦ ਕਿਸੇ ਦੀ ਮਾਨ ਪ੍ਰਤਿਸ਼ਠਾ ਬਹੁਤ ਵੱਧ ਜਾਏ ਤਾਂ ਕਹਿੰਦਾ ਨਹੀਂ ਹੁਣ ਮੈਂ ਕੋਈ ਅਲੱਗ ਮਜ਼ਹਬ ਚਲਾਉਣਾ ਹੈ, ਅਲੱਗ ਧਰਮ ਚਲਾਉਣਾ ਹੈ, ਖੁਦ ਪੂਜ ਬਣਨਾ ਹੈ, ਖੁਦ ਰੱਬ ਬਣਨਾ ਹੈ, ਖੁਦ ਪਰਮਾਤਮਾ ਬਣਨਾ ਹੈ, ਅਲੱਗ ਹੋ ਕੇ ਚੱਲਣਾ ਹੈ। ਗੁਰੂ ਨਾਨਕ ਉਸ ਨੂੰ ਸਮਝਾਉਂਦੇ ਨਹੀਂ, ਸੰਗਤ ਦੇ ਨਾਲ ਚੱਲ, ਭਗਤਾਂ ਦੇ ਨਾਲ ਚੱਲ, ਗੁਰੂ ਦੇ ਨਾਲ ਚੱਲ। ਗੁਰੂ ਕੋਲ ਜਲ ਜੋ ਹੈ ਉਹ ਆਪਣੇ ਝਰਨੇ ਦਾ ਹੈ, ਪਰਮਾਤਮਾ ਦਾ ਹੈ, ਤੇ ਤੇਰੇ ਕੋਲ ਜਿਹੜਾ ਪਾਣੀ ਹੈ ਉਹ ਤੇ ਦਰਿਆ ਦਾ ਆਪਣਾ ਤੇਰਾ ਹੈ ਹੀ ਨਹੀਂ, ਇਸ ਵਾਸਤੇ ਰਸਤੇ ਸੁੱਕ ਜਾਏਗਾ। ਇਸ ਤਰ੍ਹਾਂ ਦੀਆਂ ਪਖੰਡ ਦੀਆਂ ਲਹਿਰਾਂ ਚੱਲਦੀਆਂ ਤੇ ਹਨ ਦੋ ਚਾਰ ਸਾਲ, ਤਿੰਨ ਦਸ ਸਾਲ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਕੂੜ ਲਿਖੁੱਤੇ ਨਾਨਕਾ ਪੂਰਕ ਸੱਚ ਰਹੀ ਆਖਰ ਇਹ ਵਾੜੇ ਰਸਤੇ ਸੁੱਕ ਜਾਂਦੇ ਨੇ। ਸਤਿਗੁਰੂ ਦੇਵ ਜੀ ਮਹਾਰਾਜ ਐਸੀ ਉਛਲੀ ਹੋਈ ਲਹਿਰ ਨੂੰ ਜੋ ਨਦੀ ਤੋਂ ਅਲੱਗ ਚੱਲਣ ਦੇ ਉੱਤੇ ਰਾਜ਼ੀ ਹੋਈ ਹੈ ਸਮਝਾਉਂਦੇ ਨੇ ਨਦੀਆਂ ਵਾਹ ਵਿੱਚ ਹੁੰਦੀਆਂ ਮੇਰਾ ਸੰਯੋਗ ਦੇਗਾ ਅਤੇ ਸੰਯੋਗਾਂ ਨਾਲ ਮੇਰਾ ਹੋਣਾ ਹੈ ਜੇ ਤੂੰ ਮੋੜਾ ਖਾ ਦਿਆ ਦਿਆ ਦੇ ਉੱਪਰ ਤੇ ਸਾਗਰ ਤੱਕ ਪਹੁੰਚ ਸਕੇਗੀ ਵਰਨਾ ਨਹੀਂ। ਕਿਉਂਕਿ ਮਨ ਦੀ ਰੁਚੀ ਵੀ ਮਨੁੱਖ ਨੂੰ ਰੋਕ ਲੈਂਦੀ ਹੈ, ਇਹਨੂੰ ਵਾੜੇ ਨਾਲ ਗੁਰੂ ਨਾਨਕ ਨੇ ਤਸਵੀਰ ਦਿੱਤੀ ਹੈ। ਮਨੁੱਖ सही ढंग परमात्मा तक पहुंच सके।